ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਰਚਨਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੀਵਨ ਪ੍ਰਸੰਗ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 17ਵਾਂ ਹੈ ਭਾਈ ਸਾਈਂ ਦਾਸ ਦਾ ਗੋਇੰਦਵਾਲ ਵਿਖੇ ਦਰਸ਼ਨ ਕਰਨ। ਭਾਈ ਸਾਈਂ ਦਾਸ ਦਾ ਜੀਵਨ ਪ੍ਰੇਮ ਦੀਆਂ ਖਿੱਚਾਂ ਅਤੇ ਪ੍ਰੇਮ ਦੀਆਂ ਪੂਰਨਤਾਈਆਂ, ਕਦੇ ਵਿਛੋੜਾ, ਕਦੇ ਦਰਸ਼ਨ, ਕਦੇ ਸਿੱਖ, ਕਦੇ ਸਦਰ, ਕਦੇ ਮੇਲ, ਕਦੇ ਵੈਰਾਗ ਵਿੱਚ ਬੀਤਿਆ, ਜਿਸ ਤੋਂ ਮਨ ਪਰ ਅਚਰਜ ਅਸਰ ਹੁੰਦਾ ਗਿਆ। ਦਿਨੋਂ ਦਿਨ ਮਨ ਦੀ ਨਿਰਮਲਤਾ ਅਤੇ ਉਜਲਤਾ ਉੱਚੀ ਆਉਂਦੀ ਗਈ। ਜਿਉਂ ਜਿਉਂ ਇਹ ਦਸ਼ਾ ਹੋਈ, ਸੁਰਤ ਵੀ ਉੱਚੀ ਆਉਂਦੀ ਗਈ, ਤਿਵੇਂ ਤਿਵੇਂ ਪ੍ਰੇਮ ਦੀ ਦਸ਼ਾ ਵੀ ਵੱਧਦੀ ਗਈ। ਪਰ ਹੁਣ ਸਮੇਂ ਨੇ ਹੋਰ ਪਲਟਾ ਖਾਧਾ। ਸ੍ਰੀ ਗੁਰੂ ਜੀ ਦੇ ਦਿੱਲੀ ਤੁਰ ਪੈਣ ਦੀਆਂ ਸੋਹਾਂ ਕੰਨੀ ਪਈਆਂ। ਜੀ ਕਦੇ ਧੜਕਦਾ ਹੈ ਕਿ ਪਿਛਲੇ 5ਵੇਂ ਸਤਿਗੁਰਾਂ ਵਾਂਗੂ ਭਾਣਾ ਨਾ ਵਰਤਦਾ ਹੋਵੇ। ਕਦੇ ਭਰੋਸਾ ਆਖਦਾ ਹੈ ਕਿ ਨਹੀਂ, ਸੰਗਤਾਂ ਦੀ ਖਿੱਚ ਲੈ ਚੱਲੀ ਹੈ। ਪਰ ਹਰ ਹਾਲ ਵਿੱਚ ਦਰਸ਼ਨਾਂ ਲਈ ਜੀ ਉਛਲਦਾ ਹੈ। ਉਧਰੋਂ ਨਾ ਕੋਈ ਆ ਗਿਆ ਆਈ ਅਤੇ ਨਾ ਸੁਨੇਹਾ ਮਿਲਿਆ ਹੈ। ਇਸ ਸੋਚ ਵਿਚਾਰ ਵਿੱਚ ਪ੍ਰੇਮ ਦੀ ਨਿਤ ਬਲਦੀ ਜੁਆਲਾ ਪੜਕਾਰਿਆਂ ਵਿੱਚ ਆ ਗਈ ਅਤੇ ਉੱਤੋਂ ਹੁਣ ਦਿੱਲੀ ਤੁਰ ਪੈਣ ਦੀ ਪੱਕੀ ਸੋਹ ਵੀ ਮਿਲ ਗਈ। ਹਾ ਹਾ ਪਿਆਰੇ ਜੀ, ਲੰਮੇ ਸਫ਼ਰ ਚਲੇ ਹਨ, ਕਦ ਮੁੜਨਗੇ, ਕਦ ਫੇਰ ਦਰਸ਼ਨ ਦੇਣਗੇ? ਸਰੀਰ ਦਾ ਕੀ ਭਰੋਸਾ ਹੈ? ਤਦ ਤੱਕ ਪ੍ਰਾਣ ਵੀ ਰਹਿਣਗੇ ਕਿ ਨਹੀਂ? ਫਿਰ ਕਹਿੰਦੇ ਹਨ, ਸਤਿਗੁਰ ਦੀ ਰਜਾਏ ਸਿਰ ਧਰਨੀ ਹੈ। ਜੇ ਯੋਗ ਹੁੰਦਾ ਤਾਂ ਗੁਰੂ ਜੀ ਜ਼ਰੂਰ ਦਰਸ਼ਨ ਦੇ ਕੇ ਤੁਰਦੇ। ਉਹਨਾਂ ਨੇ ਜੋ ਕੁਛ ਵਿਚਾਰਿਆ ਹੈ ਸੋ ਠੀਕ ਹੈ, ਕਿਉਂਕਿ ਉਹ ਸਰਬੱਗ ਹਨ। ਜਿਉਂ ਜਿਉਂ ਇਹ ਦਸ਼ਾ ਹੋਈ, ਸੁਰਤ ਕਦੇ ਪ੍ਰੇਮ ਦੇ ਪ੍ਰਵਾਹ ਵਿੱਚ ਅਤੇ ਕਦੇ ਵਿਚਾਰ ਵਾਲੇ ਧੀਰਜ ਵਿੱਚ, ਅੰਤ ਦੋਹਾਂ ਦੀ ਖਿੱਚ ਨੇ ਐਸਾ ਵਲਵਲਾ ਖਾਧਾ ਕਿ ਗੁਰੂ ਮੂਰਤ ਦੇ ਧਿਆਨ ਆਪੇ ਤੋਂ ਵੀ ਭੁਲਾ ਗਏ। ਜਿਉਂ ਸਾਂਝ ਨੂੰ ਸੁਰਤ ਜੁੜੀ ਹੈ, ਫਿਰ ਖੁੱਲ੍ਹਣਾ ਹੀ ਭੁੱਲ ਗਈ। ਮਹਾਰਾਜ ਜੀ ਦੇ ਦਰਸ਼ਨ ਹੋ ਰਹੇ ਹਨ, ਔਰ ਦਰਸ਼ਨ ਕਰਨ ਹਾਰੇ ਮਸਤ ਭੋਰੇ ਦੀ ਤਰ੍ਹਾਂ ਨਿਮਗਨ ਯੋਗੀ ਵਾਂਗ ਇੱਕ ਰਸ ਜੁੜੇ ਬੈਠੇ ਹਨ। ਸਵੇਰਾ ਹੋ ਗਿਆ, ਪਰ ਇਹਨਾਂ ਨੂੰ ਖਬਰ ਨਹੀਂ ਸੂਰਜ ਚੜਾਇਆ। ਪਰ ਆਪਣੇ ਪਿਆਰੇ ਦੇ ਦਰਸ਼ਨ ਦਾ ਸੂਰਜ ਸਭ ਸੂਰਜਾਂ ਨੂੰ ਮਾਤ ਕਰਨ ਵਾਲਾ ਹੈ। ਉਸ ਵਿੱਚੋਂ ਸੁਰਤ ਨੂੰ ਇਸ ਕਿਨਾਰੇ ਸੂਰਜ ਦੀਆਂ ਕਿਰਨਾਂ ਕਿਵੇਂ ਵੀ ਨਹੀਂ ਉਟਕਾ ਸਕਦੀਆਂ। ਸੋ ਧੁੱਪੇ ਹੀ ਬੈਠਿਆਂ ਦਿਉਂ ਚੜਾਇਆ। ਘਰਦਿਆਂ ਨੇ ਤੁਰ ਛੱਤੇ ਇਸ ਤਰ੍ਹਾਂ ਬੈਠੇ ਵੇਖ ਕੇ ਹਿਲਾਇਆ ਨਹੀਂ। ਉਹ ਇਹਨਾਂ ਦੀ ਵਿਆਕੁਲਤਾ ਨੂੰ ਜਾਣ ਰਹੇ ਸੇ, ਔਰ ਇਹਨਾਂ ਨੂੰ ਇਸ ਸੁੱਖ ਵਿੱਚ ਵੇਖ ਕੇ ਹਿਲਾਇਆ ਨਹੀਂ ਸਨ ਚਾਹੁੰਦੇ। ਭਾਵੇਂ ਸੂਰਜ ਦੀ ਤਪਤ ਤੋਂ ਡਰਦੇ ਉਠਾਉਣਾ ਲੋਚਦੇ ਸਨ, ਪਰ ਇਹਨਾਂ ਦੇ ਮਨ ਨੂੰ ਸੁਖੀ ਜਾਣ ਕੇ ਸਰੀਰ ਦੇ ਤੁੱਛ ਦੁੱਖ ਦੀ ਪਰਵਾਹ ਵੀ ਤਿਆਗੀ ਬੈਠੇ ਸਨ। ਇਹਨੇ ਨੂੰ ਇੱਕ ਸਿੱਖ ਆਇਆ ਕਿ ਸਤਿਗੁਰੂ ਦਿੱਲੀ ਜਾ ਰਹੇ ਹਨ, ਅੱਜ ਗੋਇੰਦਵਾਲ ਡੇਰਾ ਕਰਨਗੇ, ਅਤੇ ਆਗਿਆ ਹੋਈ ਹੈ ਕਿ ਸਾਈਂ ਦਾਸ ਜੀ ਜੋ ਦਰਸ਼ਨ ਦੀ ਅੱਤ ਤਾਂਗ ਕਰ ਰਹੇ ਹਨ, ਗੋਇੰਦਵਾਲ ਆ ਜਾਣ ਜਾਂ ਸੁਲਤਾਨਪੁਰੇ ਆ ਮਿਲਣ। ਗੁਰੂ ਜੀ 3-4 ਦਿਨ ਗੋਇੰਦਵਾਲ ਰਹਿਣਗੇ। ਇਹ ਸੁੱਖ ਸੁਨੇਹਾ ਸੁਣ ਕੇ ਕੌਣ ਉਹਨਾਂ ਨੂੰ ਜੁੜਿਆ ਰਹਿਣ ਦੇਵੇ? ਝੱਟ ਚਰਨ ਦਬਾ ਕੇ ਜਗਾਇਆ ਅਤੇ ਸਤਿਗੁਰਾਂ ਦਾ ਸੁਨੇਹਾ ਸੁਣਾਇਆ। ਸੁਨੇਹਾ ਸੁਣਦਿਆਂ ਨੈਣ ਨੀਰ ਪਰ ਆਇਆ, ਲੂੰਹ ਖੜ੍ਹੇ ਹੋ ਗਏ, ਔਰ ਦੰਪਤੀ ਦੇ ਸਰੀਰ ਵਿੱਚੋਂ ਸ਼ੁਕਰ ਸ਼ੁਕਰ ਦੀ ਧੁੰਨ ਨਿਕਲੀ। ਗਲ ਪੱਲਾ ਪਾ ਲਿਆ ਔਰ ਕਈ ਵਾਰ ਧਰਤੀ ਪਰ ਮਸਤਕ ਰੱਖ ਕੇ ਕਿਹਾ, ਸਾਡੇ ਵਰਗੇ ਨੀਵਿਆਂ 'ਤੇ ਇਹ ਕਿਰਪਾਲਤਾ, ਕਰਮਹੀਣਾ ਤਪਹੀਣਾ ਉੱਤੇ ਇਹ ਕਿਰਪਾਲਤਾ। ਧੰਨ ਗੁਰੂ ਹੈ, ਧੰਨ ਵਾਹਿਗੁਰੂ ਹੈ, ਧੰਨ ਬਖਸ਼ਿਸ਼ ਹੈ। ਫਿਰ ਇਹ ਸ਼ਬਦ ਸਭ ਨੇ ਮਿਲ ਕੇ ਗਾਵਿਆ। ਸਗਲ ਇੱਛਾ ਜਪ ਪੁੰਨੀਆਂ, ਪਰ ਮੇਲੇ ਚਿਰੀ ਵਿਛੁੰਨਿਆਂ,
ਤੁਮ ਰਵੋ ਗੋਬਿੰਦੇ ਰਵਣ ਜੋਗ,
ਜਿਤ ਰਵੀਐ ਸੁਖ ਸਹਿਜ ਭੋਗ ਰਹਾਓ, ਕਰ ਕਿਰਪਾ ਨਦਰ ਨਿਹਾਲਿਆ, ਆਪਣਾ ਦਾਸ ਆਪ ਸੰਭਾਲਿਆ, ਸੇਜ ਸੁਹਾਵੀ ਰਸ ਬਨੀ, ਆਏ ਮਿਲੇ ਪ੍ਰਭ ਸੁਖ ਤਨੀ, ਮੇਰਾ ਗੁਣ ਔਗੁਣ ਨਾ ਵਿਚਾਰਿਆ, ਪ੍ਰਭ ਨਾਨਕ ਚਰਨ ਪੁਜਾਰਿਆ। ਸਤਿਗੁਰੂ ਜੀ ਦੇ ਲੰਘਣ ਦੀ ਸੋਏ ਸਾਰੇ ਪਿੰਡ ਵਿੱਚ ਪਸਰ ਗਈ। ਗੁਰੂ ਜੀ ਦੇ ਚਰਨਾਂ ਕਮਲਾਂ ਦੇ ਪ੍ਰੇਮੀ ਸੁਣਦੇ ਸਾਰ ਭਾਈ ਜੀ ਦੇ ਘਰ ਆਉਂਦੇ ਅਤੇ ਬੜੇ ਪਿਆਰ ਨਾਲ ਪੁੱਛਦੇ ਹਨ, ਦੀਨ ਦਿਆਲ ਜੀ, ਸਾਨੂੰ ਆ ਗਿਆ ਹੈ ਜੋ ਆਪ ਦੀ ਸ਼ਰਨ ਚੱਲ ਕੇ ਸਤਿਗੁਰਾਂ ਦੇ ਦਰਸ਼ਨ ਪਾ ਆਵੀਏ। ਜਿਉਂ ਜਿਉਂ ਇਸ ਤਰ੍ਹਾਂ ਪਿਆਰੇ ਦੇ ਪਿਆਰੇ ਆਉਂਦੇ ਹਨ, ਸਾਈਂ ਦਾਸ ਦਾ ਹਰ ਖੁਚਾਲੇ ਖਾਂਦਾ ਹੈ ਅਤੇ ਹੱਥ ਬੰਨ੍ਹ ਕੇ ਆਖਦੇ ਹਨ, ਪਿਆਰਿਓ ਮੇਰੇ ਸਿਰ 'ਤੇ ਮੇਰੀਆਂ ਅੱਖਾਂ 'ਤੇ ਕਦਮ ਧਰ ਕੇ ਚੱਲੋ, ਤੁਹਾਡੇ ਪ੍ਰੇਮ ਦੇ ਆਸਰੇ ਦਾਸ ਨੂੰ ਵੀ ਗੁਰਦਰਸ਼ਨ ਪ੍ਰਾਪਤ ਹੋ ਜਾਣਗੇ। ਇਸ ਤਰ੍ਹਾਂ ਲੋਕਾਂ ਦੀ ਤਿਆਰੀ 'ਤੇ ਬਿਨੈ ਜ਼ਰਾ ਠਹਿਰਨਾ ਮੈਂ ਵੀ ਆਇਆ ਜੇ ਨੇ ਕਿੰਨਾ ਚਿਰ ਲੰਘਾ ਦਿੱਤਾ, ਪਰ ਛੇਕੜ ਤੁਰੇ ਅਰ ਗੋਇੰਦਵਾਲ ਪਹੁੰਚੇ। ਦੀਵਾਨ ਸਜ ਰਿਹਾ ਸੀ, ਸਾਰੀ ਸੰਗਤ ਹਾਜ਼ਰ ਹੋਈ, ਸਾਈਂ ਦਾਸ ਜੀ ਨੂੰ ਸੰਗਤ ਮੋਹਰੇ ਲਾ ਰਹੀ ਸੀ, ਪਰ ਅੰਦਰ ਵੜਨ ਵੇਲੇ ਦੰਪਤੀ ਪਿੱਛੇ ਹੋ ਗਏ। ਡੱਲੇ ਦੀ ਸੰਗਤ ਨੂੰ ਗੁਰੂ ਜੀ ਬੜੇ ਆਦਰ ਨਾਲ ਮਿਲੇ। ਜਦ ਸਭਨਾ ਦੇ ਪ੍ਰਸਾਦ 'ਤੇ ਭੇਟਾ ਲੈ ਚੁੱਕੇ, ਤਦ ਵਿੱਚ ਸਾਈਂ ਦਾਸ ਨਾ ਦਿਸਿਆ। ਸਾਈਂ ਦਾਸ ਤਾਂ ਜੋੜਿਆਂ ਵਿੱਚ ਖੜ੍ਹਾ ਸੀ, ਉਸ ਦੇ ਜੀਵ ਵਿੱਚ ਸ਼ੁਕਰ ਅਤੇ ਸ਼ੁਕਰ ਦੇ ਨਾਲ ਨਿਰਮਲ ਭਾਉ ਭਰ ਰਿਹਾ ਹੈ। ਸ਼ੁਕਰ ਹੈ ਮੇਰੀ ਸਿੱਖ ਪੂਰੀ ਹੋਈ, ਪਰ ਹਾਏ ਮੈਂ ਇਸ ਯੋਗ ਹਾਂ ਕਿ ਐਸੀ ਪਵਿੱਤਰ ਜੋਤ ਦੇ ਨੇੜੇ ਜਾਵਾਂ। ਮੇਰੇ ਧਨ ਭਾਗ, ਮੇਰੇ ਵਾਹ ਨਸੀਬ ਜੋ ਇੱਕ ਮਾਣ ਵਾਲੀ ਥਾਂ 'ਤੇ ਖੜੋਣਾ ਮਿਲਿਆ, ਮੈਂ ਤਾਂ ਕੇਵਲ ਯਾਦ ਨੂੰ ਤਰਸਦਾ ਹਾਂ। ਆ ਤਾਂ ਚਰਨਾਂ ਵਿੱਚ ਹਾਜ਼ਰੀ ਅਤੇ ਦਰਸ਼ਨ ਨਸੀਬ ਹੋ ਗਏ। ਧੰਨ ਗੁਰੂ ਕਿਰਪਾਲ, ਜੋ ਮੰਗੋ ਉਸ ਤੋਂ ਵੱਧ ਬਖਸ਼ਦਾ ਹੈ। ਇਸ ਪ੍ਰਕਾਰ ਦੇ ਭਾਵਾਂ ਵਿੱਚ ਭਰੇ ਇਸਤਰੀ ਭਰਤਾ ਖੜ੍ਹੇ ਸਨ। ਗੁਰੂ ਜੀ ਦੀ ਨਜ਼ਰ ਵੀ ਤੱਕ ਰਹੀ ਸੀ, ਜੋ ਪਿਆਰਾ ਸਿੱਖ ਕਿੱਥੇ ਹੈ। ਪ੍ਰੇਮੀਆਂ ਦੀ ਪ੍ਰੇਮ ਅਵਸਥਾ ਦੇ ਜਾਣੂ ਜੀ ਨੇ ਤਾੜ ਲਿਆ। ਚਿਹਰੇ ਦਾ ਰੰਗ ਇਸ ਕਹਿਰ ਦੇ ਵੈਰਾਗ ਵਿੱਚ ਦੇਖ ਕੇ ਗੁਰੂ ਜੀ ਤ੍ਰਭਕ ਕੇ ਉੱਠੇ। ਅਰਜੀ ਕੋ ਗਾਂ ਧਾ ਕੇ ਵੱਛੇ ਨੂੰ ਮਿਲਦੀ ਹੈ, ਸਾਈਂ ਦਾਸ ਵੱਲ ਨੂੰ ਹੋਏ। ਸਾਈਂ ਦਾਸ ਨੇ ਜਾ ਗੁਰੂ ਜੀ ਉੱਠਦੇ ਵੇਖੇ ਤਾਂ ਤੜਫਿਆ ਕੇ ਹਾਏ ਅਦਬ ਕਰਦਿਆਂ ਹੋਰ ਬੇਅਦਬੀ ਹੋ ਗਈ। ਭੱਜ ਕੇ ਚਰਨਾਂ 'ਤੇ ਟਹਿ ਪਿਆ, ਨਾਲ ਹੀ ਰਾਮੋ ਵੀ ਟਹਿ ਪਈ। ਗੁਰੂ ਜੀ ਨੇ ਸੀਸ ਫੜ ਕੇ ਚੁੱਕਿਆ, ਬੜੇ ਪਿਆਰ ਨਾਲ ਕਿਹਾ, ਤੁਸੀਂ ਵੱਡੇ ਥਾਂ ਹੋ, ਸਾਡੇ ਅਦਬ ਦੀ ਜਗ੍ਹਾ ਹੋ, ਐਦਾਂ ਨਾ ਕਰਿਆ ਕਰੋ। ਪਰ ਅੱਗੋਂ ਪ੍ਰੇਮ ਅਤੇ ਅਦਬ ਭਰੇ ਇਹ ਵਾਕ ਨਿਕਲੇ, ਹੇ ਤਾਰਨਹਾਰ ਜੀ, ਸਾਕਾਦਾਰੀ ਦੇ ਮਾਨ ਤੋਂ ਮੁਕਤ ਕਰਕੇ ਸਿੱਖੀ ਦੀ ਚਰਨ ਧੂੜ ਵਿੱਚ ਸਮਾ ਲਓ। ਇਹ ਸਮਾਂ ਕੁਝ ਅਕਹਿ ਜਿਹਾ ਹੈ, ਪ੍ਰੇਮੀਆਂ ਦੇ ਦਿਲ ਆਪ ਹੀ ਸਮਝਦੇ ਹਨ ਕਿ ਕਿਕੋਂ ਦੇ ਹੁੰਦੇ ਹਨ। ਦਾਨੇ ਅਤੇ ਪ੍ਰੇਮ ਰਸ ਪਿੰਨੇ ਸਤਿਗੁਰੂ ਨੇ ਦੰਪਤੀ 'ਤੇ ਅਤ ਮਿਹਰਾਂ ਕੀਤੀਆਂ। 2 ਦਿਨ ਗੁਰੂ ਜੀ ਇਹਨਾਂ ਦੇ ਪ੍ਰੇਮ ਦੇ ਕਾਰਨ ਹੋਰ ਗੋਇੰਦਵਾਲ ਠਹਿਰ ਗਏ। ਅੰਤ ਤੁਰਨ ਦਾ ਸਮਾਂ ਆਇਆ, ਹੋਰ ਸੰਗਤਾਂ ਇੱਥੋਂ ਵਿਦਾ ਕੀਤੀਆਂ। ਡੱਲੇ ਦੀ ਸੰਗਤ ਨੂੰ ਸੁਲਤਾਨਪੁਰ ਤੱਕ ਚੱਲਣ ਦੀ ਆਗਿਆ ਮਿਲੀ। ਹੁਣ ਵਿਛੜਨ ਦਾ ਵੇਲਾ ਆ ਗਿਆ। ਸਾਰੀ ਸੰਗਤ ਅਤ ਬੇਹਬਲ ਸੀ, ਪਰ ਇਸ ਦੰਪਤੀ ਦੀ ਦਸ਼ਾ ਬਹੁਤ ਕੋਮਲ ਭਾਵਾਂ ਵਿੱਚ ਸੀ। ਤੁਰਨ ਲੱਗਿਆਂ ਸ੍ਰੀ ਗੁਰੂ ਜੀ ਨੇ ਕਿਹਾ, ਭਾਈ ਸਾਈਂ ਦਾਸ ਜੀ, ਅਸੀਂ ਰਾਜ਼ੀ ਖੁਸ਼ੀ ਜ਼ਰਾ ਚਿਰਾ ਕੇ ਮੁੜਾਂਗੇ, ਤੁਸੀਂ ਕੋਈ ਐਸੀ ਵੈਸੀ ਸੋਏ ਸੁਣ ਕੇ ਡੋਲਣਾ ਨਹੀਂ। ਗੁਰੂ ਨਾਨਕ ਦੇਵ ਜੀ ਦੀ ਆਗਿਆ ਵਿੱਚ ਸਭ ਸੁੱਖ ਹਨ। 18ਵਾਂ ਦਿੱਲੀ ਮਜਨੂੰ ਦਾ ਟਿੱਲਾ। ਦਿੱਲੀ ਦੇ ਉੱਪਰਲੇ ਪਾਸੇ ਕਸ਼ਮੀਰੀ ਦਰਵਾਜ਼ੇ ਵੱਲੋਂ ਜਿੱਧਰੋਂ ਜਮਨਾ ਆਉਂਦੀ ਹੈ, ਜਮਨਾ ਦੇ ਕਿਨਾਰੇ ਇੱਕ ਟਿਕਾਣਾ ਹੈ ਜਿਸ ਨੂੰ ਮਜਨੂੰ ਦਾ ਟਿੱਲਾ ਆਖਦੇ ਹਨ। ਇਸ ਇਲਾਕੇ ਦਾ ਨਾਮ ਤਿਮਾਰਪੁਰ ਹੈ, ਜੋ ਤੈਮੂਰ ਹਮਲਾਵਰ ਦੇ ਇੱਥੇ ਡੇਰੇ ਆਉਣ ਤੋਂ ਪਿਆ ਸਹੀ ਹੁੰਦਾ ਹੈ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਟਿੱਕੇ ਸਨ, ਜਦੋਂ ਆਪ ਪਹਿਲੀ ਉਦਾਸੀ ਕਰਕੇ ਜਗਤ ਜਲੰਧੇ ਦੀ ਰੱਖਿਆ ਲਈ ਤੁਰ ਪਏ ਸਨ। ਇੱਥੇ ਕੁਵਾਰੀ ਪਠਾਣ ਪਾਤਸ਼ਾਹਾਂ ਦਾ ਹਾਥੀਖਾਨਾ ਸੀ, ਜਿੱਥੇ ਕਿ ਇੱਕ ਹਾਥੀ ਮਰ ਗਏ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਵਾਇਆ ਅਤੇ ਇਬਰਾਹਿਮ ਲੋਧੀ ਪਠਾਣ ਪਾਤਸ਼ਾਹ ਨਾਲ ਵਿਚਾਰ ਹੋਈ, ਜੋ ਪੁਰਾਤਨ ਜਨਮ ਸਾਖੀ ਵਿੱਚ ਲਿਖੀ ਹੈ। ਇੱਥੇ ਹੀ ਜਾ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਡੇਰਾ ਲਾਇਆ। ਲਿਖਿਆ ਹੈ ਕਿ ਗੁੰਚੋ ਬੇਗ ਨੇ ਇੱਥੇ ਪਾਤਸ਼ਾਹੀ ਹੁਕਮ ਲੈ ਕੇ ਤੰਬੂ ਡੇਰੇ ਲਵਾ ਦਿੱਤੇ ਸਨ ਅਤੇ ਇੱਥੇ ਹੀ ਪੀਰ ਸਿਕੰਦਰ ਸ਼ਾਹ ਅਤੇ ਹੋਰ ਫਕੀਰ ਪਾਤਸ਼ਾਹ ਦੇ ਘੱਲੇ ਆਪ ਦੀ ਆਜ਼ਮਾਇਸ਼ ਵਾਸਤੇ ਆਏ ਅਤੇ ਤਸੱਲੀ ਪਾ ਕੇ ਗਏ। ਇਹਨਾਂ ਨੇ ਪਾਤਸ਼ਾਹ ਪਾਸ ਉਪਮਾ ਕੀਤੀ। ਸੂਚਨਾ: ਜਿੱਥੇ ਸਤਿਗੁਰੂ ਜੀ ਦਾ ਤੰਬੂ ਲੱਗਾ ਸੀ, ਉੱਥੇ ਯਾਦਗਾਰ ਵਾਸਤੇ ਸਿੱਖਾਂ ਨੇ ਸੰਗੇ ਮਰਮਰ ਦੀਆਂ ਚਰਨ ਪਾਤਕਾਂ ਲਾਈਆਂ ਸਨ, ਜੋ ਹੁਣ ਇਸ ਡਰ ਮਾਰੇ ਕਿ ਬੁੱਤ ਪ੍ਰਸਤੀ ਨਾ ਬਣ ਜਾਏ ਉਡਾ ਦਿੱਤੀਆਂ ਗਈਆਂ ਹਨ, ਜਿਸ ਨਾਲ ਇਤਿਹਾਸਕ ਨਿਸ਼ਾਨ ਗੁੰਮ ਹੋ ਗਿਆ ਹੈ। ਚਾਹੀਦਾ ਸੀ ਕਿ ਜੇ ਉਹ ਨਿਸ਼ਾਨ ਉਠਾਉਣਾ ਸੀ ਤਾਂ ਉੱਥੇ ਇੱਕ ਲੇਖ ਲਿਖ ਕੇ ਲਗਵਾ ਦਿੰਦੇ ਕਿ ਇਹ ਖਾਸ ਥਾਂ ਮਹਾਰਾਜ ਜੀ ਦੇ ਤੰਬੂ ਦਾ ਹੈ। ਸੋ ਪਾਤਸ਼ਾਹ ਦੀ ਇੱਛਾ ਅਨੁਸਾਰ ਵਜ਼ੀਰ ਖਾਂ ਅਤੇ ਗੁੰਚੋ ਬੇਗ ਗੁਰੂ ਸਾਹਿਬ ਨੂੰ ਕਿਲ੍ਹੇ ਵਿੱਚ ਪਾਤਸ਼ਾਹੀ ਮੁਲਾਕਾਤ ਵਾਸਤੇ ਲੈ ਆਏ। ਮੁਲਾਕਾਤ ਸੋਹਣੀ ਤਰ੍ਹਾਂ ਹੋ ਗਈ, ਕਈ ਪ੍ਰਸ਼ਨ ਹੋਏ ਅਤੇ ਗੁਰੂ ਜੀ ਨੇ ਉੱਤਰ ਦਿੱਤੇ। ਛੋਟੀ ਉਮਰ ਅਤੇ ਦੀਨ ਦੁਨੀ ਦੀ ਪਰਮ ਉੱਚੀ ਲਿਆਕਤ ਵੇਖ ਕੇ ਪਾਤਸ਼ਾਹ ਹਰਿਆਨ ਵੀ ਹੋਇਆ ਲਿਖਿਆ ਹੈ, ਪਰ ਹਰਿਆਣੀ ਦਾ ਫਲ ਖੁਸ਼ੀ ਦੇ ਨਾਲ ਅੰਦਰੋਂ ਅੰਦਰ ਫਿਕਰ ਵੀ ਹੋਇਆ ਕਿ ਜੇ ਇਹ ਦਿਲੋਂ ਮੁਖਾਲਫ ਹੋਵੇ ਤਾਂ ਮਾਮੂਲੀ ਗੱਲ ਨਹੀਂ। ਜਿੰਨਾ ਚਿਰ ਗੁਰੂ ਜੀ ਦਿੱਲੀ ਰਹੇ ਰੋਜ਼ ਦੀਵਾਨ ਸਜਦੇ ਰਹੇ, ਸੰਗਤਾਂ ਆਉਂਦੀਆਂ ਅਤੇ ਕਿਰਤਾਰਤ ਹੁੰਦੀਆਂ ਰਹੀਆਂ। ਦਿੱਲੀ ਮਜਨੂੰ ਦੇ ਟਿੱਲੇ ਜੋ ਦੀਵਾਨ ਸਜਦੇ ਰਹੇ ਉਹਨਾਂ ਦਾ ਇੱਕ ਨਮੂਨਾ ਕਵੀ ਜੀ ਨੇ ਇਉਂ ਦਰਸਾਇਆ ਹੈ। ਚੋਪਈ ਆਸਾ ਵਾਰ ਰਬਾਬੀ ਗਾਵੇਂ, ਰਾਗ ਰਾਗਨੀ ਰੁਚਰ ਬਣਾਵੇਂ, ਕੇਤਕ ਸਿੱਖ ਸੁਨੈ ਤੈਂ ਆਏ, ਕਿਤਕ ਕੰਠ ਤੇ ਪਾਠ ਲਾਏ, ਸਤ ਨਾਮ ਸਿਮਰਤ ਸਭ ਡੇਰੇ, ਜਨ ਅੰਮ੍ਰਿਤ ਬਰਖੰਤ ਬਿਡੇਰੇ, ਪ੍ਰਾਤ ਹੋਤ ਲੋ ਸਤਿਗੁਰ ਬਾਣੀ, ਪਠਤ ਸੁਨਤ ਕਰ ਪ੍ਰੀਤ ਮਹਾਨੀ, ਸੂਰ ਉਦੈ ਸਭ ਸੁਰ ਸੋ ਆਏ, ਗੁਰ ਤੰਬੂ ਦਰ ਪਰ ਸਮੁਦਾਏ, ਸ੍ਰੀ ਹਰਗੋਬਿੰਦ ਚੰਦ ਆਨੰਦੇ, ਬਿਕਸੇ ਜੁਗ ਲੋਚਨ ਅਰਬਿੰਦੇ, ਸੂਖਮ ਬਸਤਰ ਮਹਿਦ ਅਭਿਰਾਮਾ, ਗਨ ਪਾਲਨ ਕੋ ਪਹਿਰਿਓ ਜਾਮਾ, ਰੰਗਦਾਰ ਸੁੰਦਰ ਦਸਤਾਰ, ਸਿਰ ਪਰ ਸ਼ੋਭਤ ਦੁਤੀ ਉਦਾਰ, ਉਪਰ ਜਿਗਾ ਜਵਾਹਰ ਜਰੇ, ਕਲਗੀ ਮੁਕਤਾ ਕੇ ਗੁਛ ਤਰੇ, ਨਵਰਤਨੇ ਅੰਗਦ ਭੁਜ ਪਾਏ, ਜਬ ਜਵਾਹਰ ਗਹੇ ਸੁਹਾਏ, ਵਹਿਰ ਫਰਸ਼ ਕਰਵਾਏ ਬਿਸਾਲਾ, ਤੰਬੂ ਤੇ ਨਿਕਸੇ ਤਿਸਕਾਲਾ, ਖਰੇ ਸਕਲ ਹੋਏ ਬੰਧਨ ਠਾਨੀ, ਦਰਸ਼ਨ ਕਰਤ ਗੁਰੂ ਗੁਣਖਾਨੀ, ਕੰਚਨ ਖਚਤ ਪਰਿਅੰਕ ਬਡੇਰਾ, ਆਸ ਤਰਨ ਤੈ ਮਿਰਦਲ ਕਨੇਰਾ, ਬੈਠੇ ਲੱਗਿਓ ਦੀਵਾਨ ਮਹਾਨਾ, ਜੋਧਾ ਥਿਰੇ ਸ਼ਸਤਰ ਤਰਨਾਨਾ, ਸਿੱਖ ਮਸਨ ਸੇਵਕ ਸਮੁਦਾਏ, ਖਰੋਂ ਮੇਵਰੋ ਅਰਜ਼ ਅਲਾਏ, ਪੂਰ ਬਾਸੀ ਸਿੱਖ ਕਰੇ ਕਰਾਹ, ਆਵਨ ਲਾਗੈ ਗੁਰੂ ਕੇ ਪਾਹ, ਜਿਨਹੂੰ ਭਾਵਨ ਪੂਰਨ ਹੋਈ, ਅਰਪਨ ਲਗੇ ਆਨ ਕਰ ਸੋਈ, ਪੁਰਤੇ ਗੁਰਲਗ ਲਾਰੇ ਪਰਿਓ, ਦਰਸ਼ਨ ਕਰਨ ਪ੍ਰੇਮ ਪੁਰ ਭਰਿਓ, ਕੋਸ ਸੈਂ ਕਰੋ ਜਿਨ ਹਿਤ ਜਾਤੇ, ਆਏ ਘਰ ਮੈਂ ਸੋ ਸੁਖਦਾਤੇ, ਕੋ ਅਸਮੰਦ ਭਾਗ ਹੈ ਭਾਰੇ, ਜਾਏ ਨਹੀਂ ਗੁਰਦਰਸ ਨਿਹਾਰੇ, ਇਮ ਆਪਸ ਮੈਂ ਕਹਿ ਕਹਿ ਚਾਲੇ, ਸੋਚ ਸਨਾਨਨ ਠਾਨ ਉਤਾਲੇ, ਲੈ ਲੈ ਸੰਗ ਕਰੇ ਉਮਾਹੇ, ਚਲ ਆਵਤ ਸ੍ਰੀ ਸਤਿਗੁਰ ਪਾਹੇ, ਹੋਣ ਲਗੀ ਸਬਕੀ ਅਰਦਾਸ, ਵਰਤੈ ਪੰਚ ਅੰਮ੍ਰਿਤ ਗੁਰਪਾਸ, ਬਹੁਤ ਸਭ ਕਰ ਕਰ ਨਰਨਾਰੀ, ਦਰਸੈ ਗੁਰ ਪਰ ਹੈ ਬਲਿਆਰੀ, ਗਨ ਸੰਗਤ ਕੋ ਮੇਲ ਸਕੇਲੇ, ਦਰਸੈ ਚੌਂਦਿਸ ਗੁਰੂ ਸੁਹੇਲੇ। 19ਵਾਂ ਹੈ ਦਿੱਲੀ ਤੋਂ ਗਵਾਲੀਅਰ। ਇਹ ਲਿਖੇ ਹੋਏ ਪ੍ਰਸੰਗ ਮਿਲਦੇ ਹਨ ਕਿ ਸ੍ਰੀ ਗੁਰੂ ਜੀ ਦਿੱਲੀ ਤੋਂ ਗਵਾਲੀਅਰ ਘੱਲੇ ਗਏ ਸਨ, ਕਿਸ ਪ੍ਰਕਾਰ ਘੱਲੇ ਗਏ ਸਨ, ਇਸ ਪਰ ਰਾਵਾਂ ਅੱਡ ਅੱਡ ਹਨ, ਪਰ ਅਸਲ ਕਾਰਨ ਕੀ ਸੀ ਇਸ ਨੂੰ ਲਗਭਗ ਸਾਰੇ ਇਹੀ ਮੰਨਦੇ ਹਨ ਜੋ ਅੰਮ੍ਰਿਤਸਰੋਂ ਸਦਵਾ ਘੱਲਣ ਦਾ ਸੀ, ਅਰਥਾਤ ਇਹ ਕਿ ਪਾਤਸ਼ਾਹ ਪਾਸੇ ਸ਼ਿਕਾਇਤਾਂ ਅਤੇ ਚੁਗਲੀਆਂ ਪਹੁੰਚਾਈਆਂ ਗਈਆਂ ਸਨ ਕਿ ਗੁਰੂ ਜੀ ਸਿਪਾਹੀਆਂ ਵਾਲੀ ਰਵਸ਼ ਰੱਖਦੇ ਹਨ, ਫੌਜ ਭਰਤੀ ਕਰ ਰਹੇ ਹਨ, ਲੋਕਾਂ ਦੇ ਨਿਆਏ ਨਿਬੇੜਦੇ ਹਨ, ਇਹਨਾਂ ਤੋਂ ਪਾਤਸ਼ਾਹ ਦੀ ਪਾਤਸ਼ਾਹੀ ਨੂੰ ਬਹੁਤ ਖਤਰਾ ਹੈ। ਇਹਨਾਂ ਸ਼ਿਕਾਇਤਾਂ ਦੇ ਘੜਨ ਵਾਲੇ ਅਤੇ ਮੁਬਾਲਗੇ ਕਰਨ ਵਾਲੇ ਅਤੇ ਪਾਤਸ਼ਾਹ ਤੱਕ ਪਹੁੰਚਾਉਣ ਵਾਲੇ ਆਪਣੇ ਘਰ ਦੇ ਵੈਰੀ ਦੀਵਾਨ ਚੰਦੂ ਵਰਗੇ ਦਰੋਹੀ ਅਤੇ ਤਵਸਬੀ ਕਾਜ਼ੀ ਆਦਿ ਸਨ। ਉਸ ਸਮੇਂ ਦਾ ਲੇਖਕ ਦਬਿਸਤਾਨ ਮਜ਼ਾਇਬ ਵਾਲਾ ਇਸ ਪ੍ਰਕਾਰ ਲਿਖਦਾ ਹੈ, ਊਰਾ ਦੁਸ਼ਵਾਰੀਆ ਪੇਸ਼ਾਮਦ ਯਕੇ ਅਜ਼ਾ ਈਸਤ ਕੇ ਵਜੇ ਸਿਪਾਹੀਆਂ ਪੇਸ਼ ਗ੍ਰਿਫਤ ਬਰਖਿਲਾਫ਼ ਪਿਦਰ ਸ਼ਮਸ਼ੀਰ ਬਸਤ ਵ ਨੌਕਰਾਂ ਨਿਗਾਹਾਂ ਦਾਸ਼ਤ ਵ ਸ਼ਿਕਾਰ ਕਰਦਨ ਗ੍ਰਿਫਤ, ਹਜ਼ਰਤ ਜਨਤ ਮਕਾਨੀ ਬਿਨਾ ਬਰਤਲਬ ਬਾਕੀਆਤ ਮੁਤਾਲਬਾ ਕੇ ਬਰ ਆਇਨ ਜਰੀਮਾ ਬਰ ਅਰਜਨ ਮਲ ਮੁਕਰਰ ਫਰਮੂਦਾ ਬੂਦਨ, ਹਰਗੋਬਿੰਦ ਰਾ ਬ ਗਵਾਲੀਅਰ ਫਿਰਸਤਾਦ। ਉਸ ਸ੍ਰੀ ਗੁਰੂ ਹਰਗੋਬਿੰਦ ਬਾਬਤ ਕੁਛ ਕਠਿਨਾਈਆਂ ਸਨ। ਪਹਿਲੇ ਇਹ ਕਿ ਗੁਰੂ ਸਾਹਿਬ ਨੇ ਸਿਪਾਹੀਆਂ ਵਾਲੀ ਰਵਸ਼ ਅਖਤਿਆਰ ਕਰ ਲਈ ਸੀ ਅਤੇ ਆਪਣੇ ਪਿਤਾ ਜੀ ਤੋਂ ਉਲਟ ਸ਼ਮਸ਼ੀਰ ਧਾਰਨ ਕਰ ਲਈ ਸੀ, ਫਿਰ ਸਿਪਾਹੀ ਨੌਕਰ ਰੱਖ ਲਏ ਸਨ ਅਤੇ ਸ਼ਿਕਾਰ ਕਰਨ ਜਾਂਦੇ ਸਨ। ਹਜ਼ਰਤ ਜਿਨ੍ਹਾਂ ਦਾ ਵਾਸਾ ਜਨਤ ਵਿੱਚ ਹੋਵੇ, ਭਾਵ ਜਹਾਂਗੀਰ ਨੇ ਆਪ ਦੇ ਪਿਤਾ ਸ੍ਰੀ ਗੁਰੂ ਅਰਜਨ ਮੱਲ ਉੱਪਰ ਆਏ ਜੁਰਮਾਨੇ ਦੀ ਵਸੂਲੀ ਲਈ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਗਵਾਲੀਅਰ ਭੇਜ ਦਿੱਤਾ। ਸੋ ਇਹ ਗੱਲ ਤਾਂ ਕਿਸੇ ਨਾ ਕਿਸੇ ਸੂਰਤ ਵਿੱਚ ਕਾਰਨ ਬਣੀ, ਪਰ ਕਿਸ ਵਿਉਂਤ ਨਾਲ ਗਵਾਲੀਅਰ ਘੱਲੇ ਗਏ इस पर लेखकां ने कुछ इस प्रकार दस्या है कि मजनू दे टिले आप नू इस तरह का उतारा दिता गया कि जिस तरह किसी हिंदू रजवाड़े नू सरकारी प्रबंध हेठ दिता जाया करदा सी। नाल गए सिपाहियां ते घोड़ियां लई जमुना तो पार उतारे दा समान सी। दिल्ली दियां संगतां आप दे दर्शनां नू खुलियां आउंदियां सन। श्री गुरु नानक देव जी की गद्दी दा जानशीन आया सुन के हिंदू मुसलमान साधु संत फकीर दर्शन करन आउंदे अते तसल्ली पा के जांदे कि गुरु नानक की गद्दी उत्ते गुरु नानक वर्गा ही पूरन पुरख है। इन्हां विचों दो एक फकीरां दे नाम भी तवारीख गुरु खालसा ने दिते हन। इन्हां फकीरां तो पातशाह दे कन्नी जो सो पहुंची सो गुरु साहब दे हक दी कि वह पूरे दरवेश हन, चाओ ठाठ सिपाहियाना है। वजीर खां ते गुंचा बेग भी पातशाह ने मुलाकात लई सदवा काले अते उन्हां दे गुणां नूं आप भी परख्या, पर जो खतरे खदशे विद्रोहियां बिठाए सन अते हुण भी दा लगे कन भरदे सन, इन्हां दे असरां हेठों भी पातशाह ना निकलिया। पर उन्हां दे पख दियां गल्लां अते अखी डिठियां गल्लां दे कारण ये भी गलब नहीं पासदा कि कोई सख्ती नाल हुक्म जारी कर दिता होवे कि पकड़ के लै जाओ, ग्वालियर दे किले विच कैद कर दियो। क्यों ना ऐसा कोई बहाना पातशाह नूं नहीं दिसदा सी जिस नूं जुर्म कह के कैद दी सज़ा देवे, पर यह चाहुंदा सी कि उन्हां नूं कुछ अरसा पंजाब तों दूर रखे। सो ग्वालियर भेजण दा तरीका जो उसने अख्तियार कीता, वह पातशाह आगरे वल दौरे चढ़िया ते आगरे दे इर्द गिर्द सैर शिकार दी सूरत अख्तियार कीती अते गुरु जी नूं नाल चलण लई नियोत लिया। इस शिकार विच एक थां अचानक एक शेर भी आ निकलिया जिस नूं गुरु साहब ने अगे वध के पातशाह दे देखदियां उस दे वार ढाल उत्ते लै के पछाड़ दिता। इत्थों जापदा है कि किसे होर व्यूंत नाल ग्वालियर कल दिता। कई लेखक लिखते हैं कि गुरु द्रोहियां ने पातशाह नूं उसे एतबारी नजूमी मार्फत खतरा पैदा कर दिता कि तुहाडे उत्ते कोई मुसीबत आने वाली है, कोई मनहूस सितारियां दा योग हो रहा है अते ओ मुसीबत टल सकती है जे कोई खुदा रसीदा आदमी 40 दिन एकांत बैठ के कोई रूहानी रियाजत ते दुआ करे तां ओ टल सकती है। इस प्रकार की कोई गल पातशाह तो अखवा के उन्हां नूं ग्वालियर दे किले विच भिजवा दिता। अगों गुरु द्रोहियां दी तरकीब ए सी कि जां तां किले विच ही गुरु साहिब दी जिंदगी मुका देवांगे, नहीं तां किले विच ही बंद पिया रहण देंगे। अवल तां पातशाह फिर सदना भुल जाएगा अते जे कदी याद आया तां होर तरकीबां कर लवांगे। हर हाल ये गल के किंज भेजे गए होर खोज मंगदी है। एक सुआदली वार्ता इस शेर शिकार दे दिनां दी इस प्रकार दी लिखी मिलदी है। जदों आगरे डेरे लग रहे सन एक दिन पातशाह ते गुरु साहिब इकट्ठे शिकार चढ़े। शिकार करदियां दूर निकल गए। लगभग दोपहर हो गई अते गर्मी बहुत हो गई। पिछे मुड़ पए अते एक थां संघड़ी छां वेख के पातशाह घोड़े तो उतर खलोता। इस तों थोड़ी दूर कुछ होर संघड़ी छां सी, उस उत्ते गुरु साहिब उतर पए। पातशाह उस छां हेठ बैठ गया कि उत्थे एक पिंड दा वासी सीधा साधा आदमी आ निकलिया। उसने सुनिया सी कि गुरु साहिब इत्थे आए हुए हैं अते अज शिकार करन इत्थों अगे लंघ गए हैं। दूरों पातशाह नूं देख के उस जाता ये गुरु जी हैं अते इस वेले दो तीन आदमी ही कोल हैं, इस वेले चल दर्शन कर लां। छेती नाल आ के उन आदमियों तो पुछण लगा, सचे पातशाह जी किथे हैं, मैं कुछ नज़र भेट करनी है। पातशाह ने कुछ गल सुन ली सी, नौकरां नूं इशारा कीता जो इसनूं मेरे कोल आण दिओ। इस गरीब ने पातशाह कोल पहुँच के टक्का अगे रखिया अते मत्था टेकिया, अर्ज़ कीती, हाथ जोर पुन अर्ज गुजारी, साचो पातशाह गुर भारी, दर्शन की अबलाक कनेरी, सुनो सरोन दे बिनती मोरी, दीन दुनी को मालक अहें, साचो पातशाह इम कहें, दास गरीब जान कर मोही, बनो सहाय मृत जब होही, अपर कामना कोय ना नाथ, जमते राखो देकर हाथ। गुर प्रताप सूरज। पातशाह खेल तमाशे दे रंग विच फिरदा छावें बैठा सी, सुन के मुस्कुराया ते समझ गया कि गुरु साहिब दा सिख है। ਸੱਚਾ ਪਾਤਸ਼ਾਹ ਉਹਨਾਂ ਨੂੰ ਕਹਿ ਰਿਹਾ ਹੈ। ਅਤੇ ਜਦ ਮੈਂ ਪੁੱਛਿਆ ਸੀ ਤੁਸੀਂ ਕਿਉਂ ਸੱਚਾ ਪਾਤਸ਼ਾਹ ਖਵਾਉਂਦੇ ਹੋ, ਤਾਂ ਉਹਨਾਂ ਕਿਹਾ ਸੀ ਅਸੀਂ ਕਿਸੇ ਨੂੰ ਨਹੀਂ ਆਖਦੇ, ਸਾਨੂੰ ਸੱਚਾ ਪਾਤਸ਼ਾਹ ਕਹੋ। ਲੋਕ ਆਪਣੇ ਆਪ ਰੂਹਾਨੀ ਪ੍ਰੇਮ ਵਿੱਚ ਇਹੋ ਜਿਹੇ ਲਫ਼ਜ਼ ਬੋਲ ਲੈਂਦੇ ਹਨ। ਇਹ ਗੱਲ ਠੀਕ ਹੀ ਹੋਈ ਕਿ ਪੰਜਾਬ ਤੋਂ ਇੰਨੀ ਦੂਰ ਫਿਰ ਆਗਰੇ ਤੋਂ ਬਾਹਰ ਬੰਨ ਗਿਰਾਂ ਦੇ ਆਦਮੀ ਇਹ ਲਫ਼ਜ਼ ਵਰਤਦੇ ਆਉਂਦੇ ਹਨ। ਫਿਰ ਕੁਛ ਸੋਚ ਵਿੱਚ ਪੈ ਗਿਆ ਅਤੇ ਗਰੀਬ ਨੂੰ ਉਂਗਲ ਦਾ ਇਸ਼ਾਰਾ ਕਰਕੇ ਕਹਿਣ ਲੱਗਾ, ਗੁਰੂ ਉਸ ਤਰਫ ਹੈ। ਇਹ ਸੁਣ ਕੇ ਗਰੀਬ ਨੇ ਆਪਣਾ ਟੱਕਾ ਚੁੱਕ ਲਿਆ ਅਤੇ ਉਸ ਪਾਸੇ ਤੁਰ ਪਿਆ। ਜਾਂਦਿਆਂ ਮਿਲੇ ਗੁਰੂ ਜੀ ਦੇ ਸਾਥੀਆਂ ਤੋਂ ਪੁੱਛ ਕੇ ਉਸ ਬ੍ਰਿਛਾਂ ਦੀ ਚੰਗੀ ਹੇਠ ਜਾ ਪਹੁੰਚਾ ਜਿੱਥੇ ਗੁਰੂ ਸਾਹਿਬ ਬੈਠੇ ਸਨ। ਦਰਸ਼ਨ ਕੀਤਾ, ਮਨ ਵਿੱਚ ਬਲਿਆਰ ਹੋਇਆ, ਟੱਕਾ ਅੱਗੇ ਧਰਿਆ ਅਤੇ ਬੇਨਤੀ ਕੀਤੀ, ਹੇ ਗੁਰੂ ਮੈਂ ਤੁਹਾਡੀ ਸ਼ਰਨ ਆਇਆ ਹਾਂ, ਅੰਤਕਾਲ ਮੇਰੀ ਸਹਾਇਤਾ ਕਰਨੀ, ਤੁਹਾਡਾ ਬਿਰਧ ਗਰੀਬ ਨਿਵਾਜ਼ ਹੈ, ਮੈਂ ਗਰੀਬ ਦੀ ਰੱਖਿਆ ਕਰੋ। ਸੁਣ ਸਤਿਗੁਰ ਕਿਰਪਾਲ ਬਖਾਨਾ, ਸਿਮਰੋ ਸਤਨਾਮ ਕਲਿਆਣਾ, ਧਰਮ ਕਿਰਤ ਕਰ ਖਾਓ ਆਹਾਰਾ, ਇਨ ਦੋ ਇਨ ਤੇ ਸਦਾ ਸੁਖਾਰਾ, ਨਹਿ ਜਮਦੂਤ ਦੇਖ ਬੈ ਪਾਵੇਂ, ਕਰ ਦੇ ਕਰ ਸਤਿਗੁਰੂ ਬਚਾਵੇਂ। ਆਗਰੇ ਵਿੱਚ ਵਰਤੀ ਇੱਕ ਵਾਰਤਾ ਇਸ ਪ੍ਰਕਾਰ ਹੋਰ ਹੈ। ਆਗਰੇ ਵਿੱਚ ਇੱਕ ਸਿੱਖ ਦੀ ਪੁੱਤਰੀ ਅਸਿੱਖ ਦੇ ਵਿਆਹੀ ਹੋਈ ਸੀ। ਇਹ ਗੁਰੂ ਦੇ ਦਰਸ਼ਨਾਂ ਨੂੰ ਲੋਚਦੀ ਸੀ, ਪਰ ਪਤੀ ਅਤੇ ਸਹੁਰਾ ਆਗਿਆ ਨਹੀਂ ਸਨ ਦਿੰਦੇ। ਘਰ ਵਿੱਚ ਹਰ ਤਰ੍ਹਾਂ ਰੋਗ ਦੇਖ ਕੇ ਬੀਬੀ ਆਪਣੇ ਇਸ਼ਨਾਨ ਵੇਲੇ ਉਸ ਇਕਾਂਤ ਵਿੱਚ ਇਹ ਅਰਦਾਸ ਕਰਦੀ ਸੀ, ਸ੍ਰੀ ਗੁਰੂ ਸਾਚੇ ਜੇਕਰ ਅਹਿ ਸਭ ਘੱਟ ਘੱਟ ਕੀ ਸੁਧ ਕੋ ਲਹਿ, ਤੋਂ ਮਮ ਆਸਾ ਪੂਰਨ ਕਰੀਏ, ਆਪਣੋ ਦਰਸ਼ਨ ਇਹਾਂ ਦਿਖਰੀਏ। ਇੱਕ ਦਿਨ ਸਤਿਗੁਰੂ ਜੀ ਨੇ ਆਪਣਾ ਬਿਰਧ ਸੰਭਾਲਿਆ ਅਤੇ ਇਸ ਬੀਬੀ ਦੇ ਘਰ ਦੀ ਗਲੀ ਵੜ ਘੋੜਾ ਭਜਾਉਂਦੇ ਚਲੇ ਗਏ। ਬੀਬੀ ਉਸ ਵੇਲੇ ਪਾਣੀ ਲੈ ਕੇ ਤੁਰ ਛੱਤ ਉੱਪਰ ਨਹਾਉਣ ਗਈ ਸੀ ਅਤੇ ਇਸ਼ਨਾਨ ਕਰਦਿਆਂ ਉਸੇ ਤਰ੍ਹਾਂ ਪੁਕਾਰੀ, ਜੇ ਸਾਚੋ ਗੁਰ ਅੰਤਰ ਜਾਮੀ, ਪੂਰੇ ਕਾਮਨਾ ਮਮ ਜਗ ਸੁਆਮੀ, ਇਹਾਂ ਆਏ ਦਰਸ਼ਨ ਦਿਖਰਾਵੇਂ, ਮੁੱਖ ਮੰਡਲ ਦੁੱਤ ਸਦਨ ਸੁਹਾਵੇਂ। ਸਤਿਗੁਰ ਨੇ ਉੱਥੇ ਘੋੜਾ ਥੰਮ ਲਿਆ ਅਤੇ ਆਵਾਜ਼ ਦਿੱਤੀ, ਜਿਸ ਨੂੰ ਤੂੰ ਪਰਖਣਾ ਚਾਹੁੰਦੀ ਸੈਂ ਉਹ ਆਸਾ ਪੂਰਨ ਲਈ ਆ ਗਿਆ ਹੈ। ਬੀਬੀ ਨੇ ਸੁਣਦੇ ਸਾਰ ਕੱਪੜੇ ਪਹਿਨ ਲਏ ਅਤੇ ਉੱਠ ਕੇ ਦਰਸ਼ਨ ਕੀਤੇ, ਹੱਥ ਜੋੜੇ ਮੱਥਾ ਟੇਕਿਆ, ਇੰਨੀ ਪ੍ਰਸੰਨ ਹੋਈ ਕਿ ਆਪਾ ਵਾਰਨੇ ਹੋ ਗਿਆ। ਬਾਰ ਬਾਰ ਬਨੇਰੇ ਤੋਂ ਵੰਦਨਾ ਕਰਦੀ ਥੜਕਦੇ ਬੁੱਲਾਂ ਨਾਲ ਬੋਲੀ, ਹੇ ਗੁਰੂ ਧੰਨ ਹੋ ਤੁਸੀਂ, ਪੂਰਨ ਅਵਤਾਰ ਹੋ, ਮੇਰੇ ਸਿੱਧਕ ਭਰੋਸੇ ਨੂੰ ਅਹਿਲ ਕਰ ਦਿੱਤਾ ਨੇ, ਮੇਰੇ ਮਨੋਰਥ ਪੂਰੇ ਕਰੋ, ਮੇਰਾ ਪਾਰ ਉਤਾਰਾ ਕਰਨਾ। ਬੀਬੀ ਇਉਂ ਵੰਦਨਾ ਕਰਦੀ ਆਪੇ ਵਿੱਚ ਗੁੰਮ ਹੋ ਗਈ। ਸਤਿਗੁਰੂ ਨਾਮ ਦਾਨ ਕਲਿਆਣ ਦਾਨ ਬਖਸ਼ ਦੇ, ਘੋੜੇ ਨੂੰ ਛੇੜ ਦੇ ਅੱਗੇ ਨਿਕਲ ਗਏ। ਜਿਵੇਂ ਦਿੱਲੀ ਤਿਵੇਂ ਆਗਰੇ ਗੁਰੂ ਜੀ ਆਪਣੇ ਸਤਨਾਮ ਦੇ ਪ੍ਰਚਾਰ ਅਤੇ ਜਗਤ ਦੇ ਉਧਾਰ ਦੇ ਕੰਮ ਵਿੱਚ ਲੱਗੇ ਰਹੇ। ਜਾਣਦੇ ਸਨ ਜੋ ਕੁਝ ਵਰਤ ਰਿਹਾ ਹੈ ਅਤੇ ਜੋ ਕੁਛ ਵਰਤਣਾ ਹੈ, ਪਰ ਸਾਈਂ ਰਜ਼ਾ ਵਿੱਚ ਰਾਜ਼ੀ, ਹਰ ਸ਼ੋਕ ਤੋਂ ਅਤੀਤ, ਸਦਾ ਆਤਮ ਰਸ ਵਿੱਚ ਸਦਾ ਸੁਖੀ ਆਪਣੇ ਅਰਸ਼ੀ ਬਾਬਲ ਦੀ ਸੇਵਾ ਦੇ ਕੰਮ ਨੂੰ ਲੱਗੇ ਰਹਿੰਦੇ ਅਤੇ ਜਗਤ ਨੂੰ ਤਾਰਦੇ ਰਹਿੰਦੇ। ਆਪ ਦੇ ਆਗਰੇ ਵਿੱਚ ਪ੍ਰਚਾਰ ਬਾਬਤ ਸ੍ਰੀ ਕਵੀ ਜੀ ਇਉਂ ਲਿਖਦੇ ਹਨ, ਸੰਗਤ ਅਦਕ ਆਗਰੇ ਨਗਰ, ਹਿਤ ਗੁਰ ਦਰਸ਼ਨ ਆਏ ਸਗਰ, ਉਤਮ ਅਨਕ ਅਕੋਰਨ ਲਿਆਏ, ਪੰਚਾ ਅੰਮ੍ਰਿਤ ਕਰਕੇ ਸਮੁਦਾਏ, ਮਨੋ ਕਾਮਨਾ ਜਿਮ ਕਰ ਆਵੇਂ, ਦਰਸ਼ਨ ਕਰੇ ਗੁਰੂ ਕੇ ਪਾਵੇਂ, ਸੁੰਦਰ ਡੀਲ ਬਿਲੰਦ ਸੁਸ਼ੀਲਾ, ਮੁੱਖ ਮੰਡਲ ਜਨ ਚੰਦ ਛਬੀਲਾ, ਪੂਜਾ ਪ੍ਰਲੰਬਦ ਆਯੁਤ ਛਾਤੀ, ਦਿਪ ਦਸਨ ਜਨ ਹੀਰਨ ਪਾਂਤੀ, ਕਿਰਪਾ ਭਰੇ ਅਰਬਿੰਦ ਬਿਲੋਚਨ, ਪਿਖੇ ਕਟਾਖਨ ਬੰਧਨ ਮੋਚਨ, ਇਤਿਹਾਦਕ ਸੁੰਦਰਤਾ ਸਾਰੀ, ਮਹਾਰਾਜ ਕੇ ਲੱਛਣ ਭਾਰੀ, ਕਰ ਦਰਸ਼ਨ ਸੰਗਤ ਅਰਖਾਵੈ, ਜੋਧਾ ਗੁਰੂ ਬਿਲੰਦ ਸੁਹਾਵੈਂ, ਕੁਸ਼ਲ ਪ੍ਰਸ਼ਨ ਗਰ ਸਭਸੋਂ ਕਰੈਂ, ਕਿਰਪਾ ਦ੍ਰਿਸ਼ ਦਾਸਨ ਪਰ ਤਰੈਂ, ਨਿਕਟ ਨਿਕਟ ਕੇ ਪੁਰ ਅਰਗ੍ਰਾਮੂ, ਆਵੈਂ ਸੁਨਤ ਸੁਜਸ ਅਭਿਰਾਮੂ, ਸਿੱਖਿਆ ਸੈਂਕਰੇ ਬਨੈ ਨਵੀਨ, ਲੋਕ ਪਰਲੋਕ ਸ਼੍ਰੈ ਕੇ ਉਚੀਨ, ਦਿਨ ਪ੍ਰਤ ਰਹਿਤ ਅਦਕੀ ਮੇਲੇ, ਦਰਸ਼ਨ ਕਰ ਕਰ ਹੋਏ ਸੁਹੇਲੇ, ਮਨੋ ਕਾਮਨਾ ਗੁਰ ਤੇ ਪਾਵੈਂ, ਜੈ ਕੈ ਗਮਨੈ ਜਸ ਬਿਦਾਵੈਂ। ਪੁਨਾ ਜਸ ਬਿਸਤਰੰਤ ਭਇਓ ਤਿਸ ਦੇਸ਼, ਦਿਨ ਪ੍ਰਤੀ ਸੰਗਤ ਆਏ ਵਿਸ਼ੇਸ਼, ਦਾਸਨ ਕਰੈ ਕਾਮਨਾ ਪੂਰੀ, ਜਗ ਮੈਂ ਸੁਨ ਏ ਕੀਰਤ ਤੂ ਰੂਰੀ, ਸੇਵਕ ਨਏ ਅਨੇਕ ਸੁਜਾਨੇ, ਆਵਤ ਦਰਸ਼ਨ ਕੋ ਸੁਖਮਾਨੈ, ਲੇ ਗੁਣ ਤੇ ਪਗ ਪਾਹੁਲ ਕਨੈ, ਉਪਦੇਸ਼ ਦਾਸਨ ਹਿਤਸਨ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।